सतनाम करता पुरख निर्वैर अकाल मूरत अजूनि सैभं गुरु प्रसाद जप आद सच जुगाद सच है भी सच नानक पहुँची भी सच जो बोलावे तुम बोलह स्वामी कुदरत कवन हमारी साध संग नानक जस गायो जो प्रभु की अत प्यारी मूक उच्चरै शास्त्र खट सिंह गिरन चढ़ जावाय अंध लखै बदरो सुन जो काल कृपा करा
सतनाम श्री वाहे गुरु साहिब जीओ जल की पी पवन का थंबा रक्त बूंद का गारा आड़ मास नाड़ी को पिंजर पंखी बसा बिचारा जल की पीत पवन का थंबा रक्त बूंद का गारा आड़ मास नाड़ी को पिंजर पंखी बसा बिचारा वाहेगुरु जी का खालसा वाहेगुरु जी की फतेह।
राजान राज फानान फान देवान देव उपमा महान चवर तखत छत्र नालक परम सतगुरु साहेब श्री गुरु ग्रंथ साहिब जी दी पावन हजूरी विच हर जस श्रवण करने लई अकत्र होए गुरु रूप साध संगत जी सारे गुरमुख प्यारे माई भाई मनोवृत्तियां नूं एकागर करने लई मनुखा जन्म दे भले लई अपनी हाजरी गुरु के पावन चरना कमलां विच लुआण हित अपने चल रहे सांसां नूं सफला करन लई एक बार सारे प्यार नाल आखो सतनाम श्री वाहिगुरु एक बार फिर आखो सतनाम श्री वाहिगुरु। रविदास जी महाराज के कहे हुए शब्द दी पंक्तियां जो सोरठ राग विच हन आप जी ने श्रवण कीतियां ने ਇਸ ਸਰੀਰ ਲਈ ਬਾਣੀ ਨੇ ਬਹੁਤ ਕੁਝ ਕਿਹਾ ਹੈ। ਕਿਤੇ ਆਪ ਇਸ ਸਰੀਰ ਨੂੰ ਮਿੱਟੀ ਦੀ ਪੁੜੀ ਦੀ ਨਿਆਈ ਕਹਿੰਦੇ ਨੇ ਕਿ ਸਰੀਰ ਮਿੱਟੀ ਹੈ। ਕਿਤੇ ਆਪ ਕਹਿੰਦੇ ਨੇ ਕੱਚੀ ਗਾਗਰ ਹੈ। ਕਿਤੇ ਆਪ ਕਹਿੰਦੇ ਨੇ ਰੇਤੇ ਦਾ ਘਰ ਹੈ। ਇਹ ਸਰੀਰ ਜਿਸ ਨੂੰ ਖੋਜਣਾ ਅਜੇ ਸਾਡੇ ਲਈ ਬਾਕੀ ਹੈ। ਇਸ ਸਰੀਰ ਵਿੱਚ ਬਹੁਤ ਕੁਝ ਹੈ। ਅਫਸੋਸ ਇਸ ਗੱਲ ਦਾ ਕਿ ਮਨੁੱਖ ਬਾਹਰ ਤਾਂ ਬੜਾ ਕੁਝ ਖੋਜਦਾ ਹੈ ਪਰ ਇਹ ਆਪਣੇ ਤਨ ਦੇ ਭੇਦਾਂ ਨੂੰ ਨਹੀਂ ਜਾਣ ਸਕਿਆ। ਜੋਗੀਆਂ ਨੇ ਇਸ ਤਨ ਦੇ ਭੇਦ ਜਾਣੇ। ਉਹਨਾਂ ਨੇ ਇਸ ਸਰੀਰ ਵਿੱਚ ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਆਪ ਗਏ। ਇਸ ਸਰੀਰ ਵਿੱਚੋਂ ਇਹ ਕੁਝ ਲੱਭ ਲਿਆ ਕਿ ਸਰੀਰ ਦੇ ਪਰਦੇ ਕਿੰਨੇ ਨੇ, ਜਿਸ ਨੂੰ ਕੋਸ਼ ਕਹਿੰਦੇ ਨੇ ਕੋਸ਼। ਉਹਨਾਂ ਨੇ ਇਹ ਵੀ ਲੱਭ ਲਿਆ ਕਿ ਇਸ ਬਾਹਰ ਦਿਸਦੇ ਸਰੀਰ ਵਿੱਚ ਹੋਰ ਕਿੰਨੇ ਸਰੀਰ ਨੇ। ਤਿੰਨ ਸਰੀਰ ਇਹ ਸਾਰੇ ਕਾਰਨ ਸੂਕਸ਼ਮ ਤੇ ਅਸਥੂਲ। ਸਰੀਰ ਦੇ ਪੰਜ ਪਰਦੇ ਜਿਨ੍ਹਾਂ ਨੂੰ ਪੰਜ ਕੋਸ਼ ਕਿਹਾ ਜਾਂਦਾ ਇਹ ਜੋਗੀਆਂ ਨੇ ਜਾਣੇ। ਉਹਨਾਂ ਇਹ ਵੀ ਜਿਹੜੇ ਰੱਬ ਨਾਲ ਜੁੜੇ ਇਹ ਵੀ ਜਾਣ ਲਿਆ ਕਿ ਮਰਦਾ ਕੁਝ ਨਹੀਂ ਜਿਉਂਦਾ ਹੈ। ਇਸ ਕਰਕੇ ਉਹਨਾਂ ਨੇ ਇਹਨੂੰ ਜੀਵ ਨਾਮ ਦਿੱਤਾ। ਜੀਵ ਜੀਵ ਦਾ ਅਰਥ ਹੈ ਜੋ ਜਿਉਂਦਾ ਹੈ। ਮਨੁੱਖ ਅਜੋਕਾ ਮਨੁੱਖ ਇਹਦੇ ਪਾਸ ਸਮੇਂ ਦੀ ਕਮੀ ਕਹਿ ਲਓ, ਇਹ ਕਹਿ ਲਓ ਇਹਦਾ ਰੁਝਾਨ ਇੱਧਰ ਨਹੀਂ, ਇਹ ਕਹਿ ਲਓ ਇਹ ਜਾਣਨਾ ਨਹੀਂ ਚਾਹੁੰਦਾ, ਕੁਝ ਵੀ ਕਹੋ, ਅਜੋਕੇ ਮਨੁੱਖ ਦੇ ਪਾਸ ਐਸਾ ਕੁਝ ਬਹੁਤ ਘੱਟ ਹੈ ਕਿ ਉਹ ਸਰੀਰ ਚ ਜਾਏ, ਇਹਦੇ ਭੇਦਾਂ ਨੂੰ ਜਾਣੇ। ਜਾਣ ਲੈਂਦਾ, ਸੁਣ ਕੇ ਵੀ ਜਾਣ ਸਕਦਾ। ਮੰਨਣ ਦੀ ਗੱਲ ਤਾਂ ਅੱਗੇ ਹੈ ਪਰ ਜੇ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਉਹਦੇ ਤੇ ਵਿਚਾਰ ਕਰੇ ਤੇ ਤਾਂ ਵੀ ਇਹ ਤਨ ਦੇ ਭੇਦਾਂ ਨੂੰ ਜਾਣ ਸਕਦਾ। ਜਪਜੀ ਸਾਹਿਬ ਵਿੱਚ ਐਸੇ ਬਚਨ ਆਪ ਨਿਤ ਪੜ੍ਹਦੇ ਹੋ ਕਿ ਸੁਣਿਆ ਜੋਗ ਜੁਗਤ ਤਨ ਭੇਦ। ਤਨ ਵਿੱਚ ਬਹੁਤ ਕੁਝ ਹੈ। ਇਸ ਤਨ ਵਿੱਚ ਮਨ ਹੈ, ਮਨ ਵਿੱਚ ਈਸ਼ਵਰ ਹੈ। ਮਨ ਦਾ ਅਰਥ ਹੈ ਜੀਵ। ਤਨ ਮਹਿ ਮਨੁਆ, ਮਨ ਮਹਿ ਸਾਚਾ, ਉਹ ਈਸ਼ਵਰ ਇਸ ਸਰੀਰ ਦੇ ਅੰਦਰ ਹੈ। ਪਰ ਯਾਦ ਰੱਖਿਓ, ਬਾਣੀ ਨੇ ਐਸੇ ਬਚਨ ਕਹਿਣ ਕਿ ਜੋ ਖੋਜੈ ਸੋ ਪਾਵੈ, ਮਿਲਦਾ ਉਸਨੂੰ ਹੈ ਜਿਹੜਾ ਉਸ ਦੀ ਖੋਜ ਲਈ ਉਤਰਦਾ ਹੈ। ਸਾਗਰ ਦੇ ਕੰਢੇ ਤੇ ਖੜਕੇ ਹੀਰੇ ਜਵਾਹਰਾਤ ਪੈਦਾ ਨਹੀਂ ਹੁੰਦੇ, ਮਿਲਦੇ ਨਹੀਂ। ਉਹਨਾਂ ਨੂੰ ਪ੍ਰਾਪਤ ਕਰਨਾ ਤਾਂ ਸਾਗਰ ਦੀ ਗਹਿਰਾਈ ਵਿੱਚ ਜਾਣਾ ਪਏਗਾ। ਸਾਗਰ ਦੇ ਕੰਢਿਆਂ ਤੇ ਖੜੇ ਲੋਕ ਤੁਸੀਂ ਦੇਖੋਗੇ ਘੋਗੇ ਸਿੱਪੀਆਂ ਇਕੱਠੇ ਕਰਦੇ ਨੇ। ਅਸੀਂ ਤਮਾਮ ਲੋਕ ਸਾਗਰ ਦੇ ਕੰਢੇ ਤੇ ਖੜੇ ਹੋ ਕੇ ਸਾਗਰ ਦੀ ਗਹਿਰਾਈ ਦੀਆਂ ਗੱਲਾਂ ਤਾਂ ਕਰਦੇ ਹਾਂ, ਪਰ ਸਾਗਰ ਦੀ ਗਹਿਰਾਈ ਵਿੱਚ ਅਸੀਂ ਨਹੀਂ ਗਏ। ਸਾਡੇ ਕੋਲ ਕੇਵਲ ਚੁੰਚ ਗਿਆਨ ਹੈ। ਬਿਰਤੀ ਸਾਡੀ ਬਾਣੀ ਨੇ ਕਥਨ ਕੀਤੀ ਕਿ ਜੱਗ ਕਊਆ ਮੁੱਖ ਚੁੰਚ ਗਿਆਨ। ਹੁਣ ਕਾਂ ਕਿੰਨਾ ਕੁ ਸਿਆਣਾ ਤੁਸੀਂ ਮੰਨਦੇ ਹੋ, ਇਹ ਆਪਣੇ ਮਨ ਵਿੱਚ ਆਪ ਵਿਚਾਰ ਕਰੋ। ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਇਹ ਸਰੀਰ ਇੱਕ ਅਮੋਲਕ ਦਾਤ ਹੈ ਐਸੇ ਬਚਨ ਵੀ ਕਹੇ। ਕੱਲ ਹੀ ਆਪ ਜੀ ਨੇ ਪੜ੍ਹਿਆ ਕਿ ਮਾਨਸ ਜਨਮ ਦੁਲੰਭ ਹੈ, ਜਾਂ ਕੱਲ ਬਚਨ ਸਨ ਕਿ ਇਹ ਦੁਲੰਭ ਜਨਮ ਪੁੰਨਾਂ ਦੇ ਫਲ ਕਰਕੇ ਪ੍ਰਾਪਤ ਹੋਇਆ। ਇਹ ਤੋਂ ਕੁਝ ਲੈਣਾ, ਇਹਦੇ ਤੋਂ ਕੁਝ ਪਾਉਣਾ ਹੈ, ਔਰ ਫਿਰ ਐਸੀ ਪੀੜਾ ਜਿਹੜੀ ਨਾ ਵਿਆਪੇ, ਕਿਉਂਕਿ ਸਾਨੂੰ ਤਾਂ ਜਨਮ ਦਾ ਪਤਾ ਨਹੀਂ, ਸਾਨੂੰ ਸ਼ਾਇਦ ਮੌਤ ਦਾ ਪਤਾ ਵੀ ਨਾ ਰਹੇ, ਕਿਉਂਕਿ ਜਿਹੜੇ ਲੋਕ ਹੋਸ਼ ਪੂਰਵਕ ਮਰਦੇ ਉਹੀ ਬਹੁਤਾ ਕੁਝ ਦੱਸ ਪਾਉਂਦੇ, ਨਹੀਂ ਤਾਂ ਬਹੁਤੇ ਲੋਕ ਬੇਹੋਸ਼ ਹੋ ਕੇ ਮੌਤ ਦੇ ਡਰ ਤੋਂ ਭੈ ਭੀਤ ਹੋ ਕੇ ਬੇਹੋਸ਼ ਹੋ ਜਾਂਦੇ ਨੇ। ਬੇਹੋਸ਼ੀ ਵਿੱਚ ਉਹਨਾਂ ਦੀ ਮੌਤ ਹੁੰਦੀ। ਜਿਹੜੇ ਬੇਹੋਸ਼ੀ ਵਿੱਚ ਮਰਦੇ ਉਹ ਕੁਝ ਦੱਸ ਨਹੀਂ ਪਾਉਂਦੇ, ਜਿਹੜੇ ਹੋਸ਼ ਵਿੱਚ ਮਰਦੇ ਬਕਾਇਦਾ ਜਾਗਰਤ ਅਵਸਥਾ ਵਿੱਚ ਮਰਦੇ, ਜਾਗਦੇ ਮਰਦੇ, ਸਮਝਦੇ ਮਰਦੇ, ਉਹ ਵਿਅਕਤੀ ਕੁਝ ਕਹਿ ਪਾਉਂਦੇ। ਬਾਣੀ ਨੇ ਇਸ ਸਰੀਰ ਲਈ ਜੋ ਕੁਝ ਕਿਹਾ ਹੈ, ਕਾਸ਼ ਕਦੇ ਅਸੀਂ ਸਤਿਗੁਰੂ ਦੇ ਬਚਨਾਂ ਨੂੰ ਸਮਝ ਸਕਦੇ, ਜਾਂ ਇਧਰਲੇ ਪਾਸੇ ਵੱਲ ਅਸੀਂ ਤੁਰਦੇ ਤੇ ਸਾਡੇ ਜੀਵਨ, ਸਾਡੀਆਂ ਵਿਚਾਰਾਂ ਕੁਝ ਹੋਰ ਹੁੰਦੀਆਂ, ਸਾਡੀ ਸੋਚ ਕੁਝ ਹੋਰ ਹੋ ਜਾਂਦੀ। ਅਸੀਂ ਦੁਨੀਆਂ ਤੇ ਜਿਸ ਢੰਗ ਨਾਲ ਅੱਜ ਜਾਣੇ ਜਾਂਦੇ ਹਾਂ ਉਸ ਢੰਗ ਨਾਲ ਨਹੀਂ, ਬਲਕਿ ਕਿਸੇ ਹੋਰ ਢੰਗ ਨਾਲ ਜਾਣੇ ਜਾਂਦੇ। ਪਰਮਾਰਥ ਦੀ ਖੇਡ ਇੱਕ ਐਸੀ ਖੇਡ ਹੈ, ਜਿਵੇਂ ਮੈਂ ਪਿਛਲੇ ਦਿਨਾਂ ਚ ਬੇਨਤੀ ਕੀਤੀ ਸੀ, ਇਸ ਖੇਡ ਨੂੰ ਖੇਡਣ ਲਈ ਆਪਾ ਮਿਟਾਉਣਾ ਪੈਂਦਾ, ਪਰ ਅੱਜ ਅਸੀਂ ਇਸ ਗੱਲ ਲਈ ਤਿਆਰ ਨਹੀਂ ਹਾਂ। ਅਸੀਂ ਚਾਹੁੰਦੇ ਦੋਵੇਂ ਪੱਖ ਰਹਿ ਜਾਣ। ਯਾਦ ਰੱਖਿਓ, ਹਜ਼ਾਰਾਂ ਹੀ ਬੱਸਾਂ ਦੇ ਅੱਡੇ ਤੇ ਖੜੀਆਂ ਹੁੰਦੀਆਂ, ਲੋਕ ਬੱਸ ਵਿੱਚ ਬੈਠਦੇ, ਹਜ਼ਾਰਾਂ ਹੀ ਬੇੜੀਆਂ ਪੱਤਣ ਤੇ ਖੜੀਆਂ ਹੁੰਦੀਆਂ, ਲੋਕ ਬੇੜੀਆਂ ਚ ਬੈਠਦੇ, ਪਰ ਕਿਸੇ ਬੱਸ ਦੀ, ਕਿਸੇ ਦੂਸਰੀ ਬੱਸ ਦੀ ਕੋਈ ਅਰਦਾਸ ਨਹੀਂ ਕਰਦਾ। ਜਿਸ ਬੇੜੀ ਵਿੱਚ ਆਪ ਸਵਾਰ ਹੈ, ਜਿਸ ਬੱਸ ਵਿੱਚ ਆਪ ਬੈਠਾ, ਜਿਸ ਪਲੇਨ ਤੇ ਆਪ ਚੜਿਆ, ਉਸ ਲਈ ਅਰਦਾਸ ਕਰਦਾ ਕਿ ਸੁਖ ਸ਼ਾਂਤੀ ਨਾਲ ਨੇਪਰੇ ਚੜ ਜਾਏ, ਇਕੰਡੇ ਲੱਗ ਜਾਏ। ਪਰ ਕਿੰਨੀ ਅਫਸੋਸ ਦੀ ਗੱਲ ਹੈ, ਜਿਸ ਸਰੀਰ ਨੂੰ ਧਾਰਨ ਕਰਕੇ ਆਪ ਸੰਸਾਰ ਤੇ ਆਇਆ, ਇਹ ਇਸ ਸਰੀਰ ਲਈ, ਆਪਣੇ ਜਨਮ ਲਈ, ਆਪਣੇ ਲਈ ਕੁਝ ਨਹੀਂ ਕਰਦਾ। ਜਿਤਨਾ ਕੁਝ ਇਸ ਸਰੀਰ ਨੂੰ ਧਾਰਨ ਕਰਕੇ ਕਰਦਾ ਉਹ ਦੂਜਿਆਂ ਲਈ ਕਰਦਾ, ਧਨ ਕਮਾਉਂਦਾ ਦੂਜਿਆਂ ਲਈ, ਪਦਾਰਥ ਪੈਦਾ ਕਰਦਾ ਦੂਜਿਆਂ ਲਈ, ਮਕਾਨ ਬਣਾਉਂਦਾ ਦੂਜਿਆਂ ਲਈ, ਕਾਰੋਬਾਰ ਕਰਦਾ ਦੂਜਿਆਂ ਲਈ। ਤੇ ਜੇ ਇਹਨੂੰ ਪੁੱਛੋ ਆਪਣੇ ਲਈ ਕੀ ਕੀਤਾ, ਤਾਂ ਆਪਣੇ ਲਈ ਤਾਂ ਕੁਝ ਕਰਦਾ ਨਹੀਂ। ਗੁਰੂ ਇਹਨੂੰ ਕਹਿੰਦਾ ਬਾਣੀ ਵਿੱਚ, ਪਾਵਨ ਬਾਣੀ ਵਿੱਚ, ਕਿ ਆਪਣੇ ਲਈ ਕੁਝ ਕਰ। ਪਰ ਇਹਦੀ ਜਿਹੜੀ ਬਿਰਤੀ ਹੈ ਉਹ ਆਪਣੇ ਆਪ ਤੇ ਟਿਕੀ ਨਹੀਂ। ਇਹਨੇ ਕਦੇ ਇਹ ਨਹੀਂ ਸੋਚਿਆ ਕਿ ਇਹ ਮਨਾ ਤੂੰ ਧਨ ਤਾਂ ਜੋੜ ਲਿਆ, ਤੂੰ ਪਦਾਰਥ ਪੈਦਾ ਕਰ ਲਏ, ਤੂੰ ਪੁੱਤਰਾਂ ਲਈ ਮਕਾਨ ਵੀ ਬਣਾ ਦਿੱਤਾ, ਤੂੰ ਸੁੱਖ ਦੇ ਸਾਧਨ ਵੀ ਪੈਦਾ ਕਰ ਲਏ, ਪਰ ਇਹ ਮਨ ਤੂੰ ਤਾਂ ਚਲੇ ਜਾਣਾ,
अपने ने की बनाया ऐसा कदे इन्हां गहरियां विचारां विच ए मनुख नहीं गया। ए शरीर एदी मनियाद कुछ नहीं है, एदी कोई मनियाद नहीं, एदे उसारे हुए महिलां दीआं मनियादां हैं, एदीआं बनाईआं हुईआं चीजां दीआं मनियाद रख दिंदा कि इन्ने साल चलेगी, एदी गरंटी है। अरे शरीर दी मुनियाद जे सतगुरु नूं पुछो की है, ताप जी बाणी च कहिंदे ने हम आदमी हां इक दमी, इक श्वास। जिहड़ा शास्त्र इह गल कहिंदे कि जदों बंदा अपने श्वास नूं शरीर तों बाहर कढ़दा है, इह श्वास अठ उंगलां शरीर नूं छड्ड के चले जांदा है। ओह अठ उंगलां जिहड़ा बाहर गया श्वास है, वो मुड़ के वापस परतेगा भी कि नहीं, इस गल की कोई गरंटी नहीं। जे वगदे श्वास चलदे ते आदमी है, ते जे ना वापस परतिया तो मुर्दा है। सतगुरु ने ऐसे वचन कहे, हम आदमी हां एक दमी, मोहलत मोहत न जाना, प्रणवै नानक तिसै सरेव जाके जी प्राण। ऐ जीव, जिसने तैनू ए शरीर दिता है, जिसने तैनू चेहरा मोहरा दिता है, जिसने तैनू खाण लई भोजन दिता, रहण लई मकान दिते, चढ़न लई सुख दे साधन कारां दित्तियां, जिसने पहनण लई कपड़े दिते, जिसने तेरे संसार ते रहण दा पूर्ण तौर ते प्रबंध कीता, की तू कदे उसनू याद कीता है? जदों ऐसी गल गुरु सवाल करदा है ते सानू सिर नीवा करना पैंदा कि नहीं मैं तो याद नहीं कीता। ते फिर जे इस नू पुछे मजबूरी की है, उन्हें तेरे लिए इन्ना कुछ कीता, तू घड़ी उस नू सिमर ही लैंदा, उनू याद ही कर लैंदा, उहदा शुकराना ही कर दिंदा कि वाहिगुरु तेरा शुक्र है, मेरा पात्र तो ऐसा है नहीं जिस विच तू इन्ना कुछ पाया है, ते तेरा तां भी भला हो जांदा, पर तू तो दाता लै लिया, तो जिसने दितिया वह दाता तेनू भुल गया। तो फिर ए मनुख, तू अपना भला कित्थे चाहना है, किवें भला होएगा? कदे सोचता सही, तेरा गुरु पुकार के कहना दस बस तू ले पाछै पावै, एक बसत कारण बेखोट गवावै, एक भी ना दे दस भी हिर ले, कह मूड़ा कह कहा करे, जिस ठाकर सुना ही चारा, ताको की जाए सद नमस्कार। तेरा गुरु पुकार के ऐसे वचन कहना कि ऐ जीव, ऐसे ईश्वर नु याद कर जिसने तेरी चिंता कीती, जिसने तेरा प्रबंध कीता, जिसने तेरे लिए सब कुछ बनाया। पर किन्नी अजीब गल, जो तेरे लिए तो सब कुछ बनाउंदा है ते तू उसनु वसार दिना, फिर तेरी मुनियाद नहीं, तू एक नौकर दी तरह है जिनू मालक किते दूसरी जगह ते भेज देवे, ते इन्नी गल कह के तू इन्ने दिन उत्थे रहना है, एदू वध कोई समा तेरे कोल नहीं, तू आ धन लै जा, आ कम करना है, इन्ने दिना बाद तेनू वापस आना पेगा। ते जे नौकर भला उत्थे जाके मालक नू ही भुल जाए, वापस तो जाना है ना, मालक पुछेगा तो सही ना कि तेनू इन्ना कुछ दे के भेजा सी, आ काम करने लिए भेजा सी, फिर तू करया कि नहीं करया, पुछेगा ना। एवं गुरु साहिब बाणी च कहंदे कि तेनू निरंकार ने भेजा है, उसका भेजा तू संसार ते आया, तेनू उन्हें पूंजी दिती है बकायदा कि तू जाके वणज करना, वो पूंजी तेरे को श्वासां दी पूंजी है, इसलिए तू रत्ना दा वणज करन लई श्वासां दी पूंजी लैके नाम रूपी रतन दा वणज करन लई इस संसार रूपी बाजार विच आया। ते तेरे गुरु ने बचन कहे न कि वणज करो वण जा रहे हो, वखर ने हो संभाल, तैसी वास्ता वसाही है जैसी निभ है नाल, अग्गै ਸਾਹ ਸਜਾਣ ਹੈ ਲੈਸੀ ਵਸਤ ਸੰਭਾਲ ਪਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚੱਲੋ ਸਹੁ ਦੇਖੇ ਪਤੀ ਆਏ। ਆਪ ਜੀ ਕਹਿੰਦੇ ਨੇ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਵਣਜ ਵਣਜਿਆ ਤਨ ਮਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ। ਆਪ ਜੀ ਦੱਸ ਰਹੇ ਕਿ ਤੂੰ ਵਣਜ ਕਰਨ ਲਈ ਆਇਆ ਤੇ ਕਹਿੰਦੇ ਕਿ ਇਹਨੇ ਪਹਿਲੇ ਪਹਿਰਿਆ ਰੈਣਕਾ ਵਣਜਾਰਿਆ ਮਿੱਤਰਾ ਹੁਕਮ ਪਾਇਆ ਗਰਭਾਸ ਜੀਵਨ ਦੀ ਰਾਤ ਦੇ ਪਹਿਲੇ ਪੈਰ ਵਿੱਚ ਜਦੋਂ ਤੇਰੀ ਅਜੇ ਜੀਵਨ ਦੀ ਗੱਲ ਸ਼ੁਰੂ ਹੋਈ ਸੀ ਉਹਦੇ ਪਹਿਲੇ ਪੈਰ ਵਿੱਚ ਉਸਨੇ ਹੁਕਮ ਨਾਲ ਤੂੰ ਮਾਤਾ ਦੇ ਗਰਭ ਵਿੱਚ ਨਿਵਾਸ ਪਾਇਆ ਤੇ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਤੂੰ ਉਲਟਾ ਸੈ ਅਰ ਤੂੰ ਤਪੱਸਿਆ ਕਰਦਾ ਸੀ ਉਹਦਾ ਨਾਮ ਜਪਦਾ ਸੀ ਅਰ ਐਸੇ ਬਚਨ ਕਹਿੰਦਾ ਸੀ ਕਿ ਮੈਨੂੰ ਇਸ ਕੁੰਭੀ ਨਰਕ ਚੋਂ ਕੱਢ ਲੈ ਮੈਂ ਤੇਰਾ ਨਾਮ ਜਪਾਂਗਾ। ਪਰ ਜਦੋਂ ਤੂੰ ਸੰਸਾਰ ਤੇ ਆਇਆ ਤੇਰੇ ਗੁਰੂ ਨੇ ਬਚਨ ਕਹੇ ਕਿ ਵਿੱਚੋਂ ਗਰਭ ਹੈ ਨਿਕਲ ਆਇਆ ਲਾਗਤ ਪਵਨ ਖਸਮ ਬਿਸਰਾਇਆ ਆਵੇ ਜਾਏ ਭਵਾਈਆ ਜੋਨੀ ਰਹਿਣ ਨਾ ਕਿਤੇ ਥਾਏ ਪਿਆ ਵੈਦੋ ਨਾ ਭਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੈ। ਆਖਰ ਜਿਨ੍ਹਾਂ ਵਿੱਚ ਤੂੰ ਰਹਿੰਦਾ ਜੇ ਕਦੇ ਤੂੰ ਗੁਰੂ ਦੇ ਬਚਨਾਂ ਵੱਲ ਥੋੜਾ ਧਿਆਨ ਵੀ ਦੇਵੇਂ ਤੇ ਤੈਨੂੰ ਇਹ ਤਾਂ ਸੋਚਣਾ ਪਏਗਾ ਹੀ ਨਾ ਕਿ ਇਹ ਤਾਂ ਚਾਰ ਦਿਨ ਦੇ ਸਾਥੀ ਨੇ ਇਹਨਾਂ ਨੂੰ ਇੱਕ ਦਿਨ ਛੱਡ ਕੇ ਮੈਂ ਇਕੱਲੇ ਨੇ ਚਲੇ ਜਾਣਾ ਕਦੇ ਤੇਰਾ ਪੁੱਤਰ ਤੇਰੇ ਕੋਲੋਂ ਚਲਿਆ ਜਾਏ ਤੇ ਤੂੰ ਕੇਵਲ ਰੋ ਸਕਦਾ ਧਾਹਾਂ ਮਾਰ ਸਕਦਾ ਉਹਦਾ ਅੰਤਮ ਸੰਸਕਾਰ ਕਰਕੇ ਉਹਦੇ ਲਈ ਪੁੰਨ ਕਰਮ ਕਰ ਸਕਦਾ ਇਸ ਤੋਂ ਵੱਧ ਤੇਰੇ ਅੰਦਰ ਕੀ ਸ਼ਕਤੀ ਹੈ ਕਿ ਪੁੱਤਰ ਦੀ ਬਾਂਹ ਪਕੜ ਕੇ ਉਸ ਨੂੰ ਸੰਸਾਰ ਤੇ ਰੱਖ ਲੈ ਕੀ ਤੇਰੇ ਪਾਸ ਐਸੀ ਸ਼ਕਤੀ ਹੈ ਕਿ ਜੋ ਤੂੰ ਧਨ ਜੋੜਿਆ ਪਦਾਰਥ ਪੈਦਾ ਕੀਤੇ ਨੇ ਜਿਹੜਾ ਕੁਝ ਬਣਾਇਆ ਇਹਦੇ ਵਿੱਚੋਂ ਕੁਝ ਨਾਲ ਲਿਜਾ ਸਕੇ ਕੋਈ ਸ਼ਕਤੀ ਨਹੀਂ। ਗੁਰੂ ਸਾਹਿਬ ਨੇ ਬਚਨ ਕਹੇ ਕਹਿੰਦੇ ਧਿਆਨ ਦੇ ਕਿਸ ਖਾਜੈ ਕਿਸ ਧਰ ਜਾਈਐ ਜੇ ਬਾਹੁਣ ਦੁਨੀਆਂ ਆਈਐ ਜੇ ਕਹਿੰਦੇ ਮੁੜ ਕੇ ਸੰਸਾਰ ਤੇ ਆਉਣਾ ਹੋਵੇ ਫਿਰ ਜੋੜੋ ਜਿੰਨਾ ਜੀ ਚਾਹੇ ਜਿੰਨਾ ਖਾਇਆ ਜਾਏ ਖਾ ਜਾਓ ਬਾਕੀ ਤਾਂ ਰੱਖ ਜਾਓ ਕਿ ਮੁੜ ਕੇ ਆਵਾਂਗੇ ਫਿਰ ਖਾ ਲਾਂਗੇ ਪਰ ਪਤਾ ਨਹੀਂ ਉੱਥੇ ਨਹੀਂ ਆ ਸਕਦੇ ਮੁੜ ਕੇ ਆਉਣ ਦਾ ਪਤਾ ਨਹੀਂ ਕਿਸ ਜੂਨੀ ਵਿੱਚ ਜਾਣਾ ਹੈ। ਤਾਂ ਗੁਰੂ ਨੇ ਬਚਨ ਕਹੇ ਅੱਜ ਹੂੰ ਸਮਝ ਕਛ ਬਿਗੜਿਓ ਨਾਇਨ ਭਜਲੇ ਰਾਮ ਮੁਰਾਰ ਕਹ ਨਾਨਕ ਨਿਜ ਮਤ ਸਾਧਨ ਕੋ ਪਾਖਿਓ ਤੁਹੇ ਪੁਕਾਰ। ਕਦੇ ਆਪ ਜੀ ਨੇ ਐਸੇ ਬਚਨ ਕਹੇ ਜਾਗਲੇ ਹੋ ਰੇ ਮਨਾ ਜਾਗਲੇ ਹੋ ਕਹਾਂ ਗਾਫਲ ਸੋਇਆ ਜੋ ਤਨ ਉਪਜੋ ਸੰਗ ਹੀ ਸੋ ਵੀ ਸੰਗ ਨਾ ਹੋਇਆ। ਆਪ ਜੀ ਕਹਿੰਦੇ ਨੇ ਬਾਣੀ ਵਿੱਚ ਜਾਣ ਬੁੱਝ ਕੇ ਬਾਵਰੇ ਤੈ ਕਾਰਜ ਵਿਗਾਰੇ ਹੋ ਪਾਪ ਕਰਤ ਸੁਖਚੋ ਨਹੀਂ ਨਾ ਗਰਭ ਨਿਵਾਰਿਓ ਕਦੇ ਪਾਪ ਕਰਨ ਲੱਗਿਆ ਸੰਕੋਚ ਨਹੀਂ ਕੀਤਾ ਕਦੇ ਹੰਕਾਰ ਦੀ ਨਿਵਿਰਤੀ ਕਰਨ ਲਈ ਸੋਚਿਆ ਨਹੀਂ ਕਿ ਇਹ ਮੈਨੂੰ ਚਿੰਬੜਿਆ ਹੈ ਦੂਰ ਹੋ ਜਾਏ ਕਰਦਾ ਕਰਿਆ ਮਾਣ ਤਾਂ ਕਰਦਾ ਰਿਹਾ ਕਰ ਮਾਣ ਐਸੀ ਗੱਲ ਨਹੀਂ ਕਿ ਗੁਰੂ ਮਾਣ ਕਰਨ ਤੋਂ ਰੋਕਦਾ ਪਰ ਆਪਣੇ ਤੇ ਨਹੀਂ ਉਸ ਤੇ ਕਰ ਜੇ ਮਾਣ ਕਰਨਾ ਨਾ ਗੁਰੂ ਨੇ ਵੀ ਕੀਤਾ ਮਾਣ ਗੁਰੂ ਨੇ ਵੀ ਕੀਤਾ ਗੁਰੂ ਪੁਕਾਰ ਕੇ ਕਹਿੰਦਾ ਜਾਂ ਤੂੰ ਤਾਂ ਮੈਂ ਮਾਣ ਕੀਆ ਹੈ ਤੁਧ ਬਿਨ ਕਿਹਾ ਮੇਰਾ ਮਾਣ ਜੇ ਤੂੰ ਹੈ ਤਾਂ ਮੈਨੂੰ ਮਾਣ ਹੈ ਤੇਰੇ ਤੋਂ ਬਿਨਾਂ ਮੇਰਾ ਮਾਣ ਕਿਸ ਕੰਮ ਮੇਰਾ ਮਾਣ ਤਾਂ ਇੱਕ ਘੜੀ ਚ ਤੂੰ ਮਿੱਟੀ ਚ ਮਿਲਾ ਕੇ ਰੱਖ ਦੇਵੇ ਮੇਰਾ ਮਾਣ ਕੀ ਕਰੇਗਾ। ਜਿਨ੍ਹਾਂ ਲੋਕਾਂ ਨੇ ਮਾਣ ਕੀਤਾ ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ ਉਹਨਾਂ ਨੂੰ ਤੈ ਮਿੱਟੀ ਚ ਮਿਲਾ ਦਿੱਤਾ ਪਰ ਜਿਨ੍ਹਾਂ ਨੇ ਤੇਰੇ ਤੇ ਮਾਣ ਕੀਤਾ ਉਹਨਾਂ ਦੇ ਬੇੜੇ ਤੂੰ ਪਾਰ ਕਰ ਦਿੱਤੇ। ਬਾਣੀ ਦੇ ਬਚਨ ਨੇ ਝਾੜ ਚੱਖੜ ਆਹਾੜ ਲਹਿਰੀ ਵਹਿਣ ਲਖੇ ਸਰੀ ਸਤਿਗੁਰ ਸਭ ਆਲਾਏ ਬੇੜੇ ਡੁੱਬਣ ਨਾਹੀਂ ਭਾਉ। ਜਿਹੜੇ ਬੇੜਾ ਸਾਗਰ ਵਿੱਚ ਹੋਵੇ ਤੇ ਮਾਣ ਹੋਵੇ ਗੁਰੂ ਤੇ, ਆਵਾਜ਼ ਦੇਣ ਕਿ ਸਤਿਗੁਰੂ ਹੁਣ ਮੇਰਾ ਬੇੜਾ ਡੁੱਬ ਚੱਲਿਆ, ਇਹ ਬੇੜਾ ਤੇਰੇ ਆਸਰੇ ਹੈ, ਕਿਰਪਾ ਕਰ ਤੇ ਇਸ ਬੇੜੇ ਨੂੰ ਪਾਰ ਕਰ। ਤੇ ਫਿਰ ਗੁਰੂ ਪਾਰ ਕਰ ਦਿੰਦਾ ਨਾ, ਐਸਾ ਤਾਂ ਗੁਰੂ ਨਹੀਂ ਕਿ ਪਾਰ ਨਾ ਕਰੇ, ਗੁਰੂ ਡੁੱਬਦੇ ਬੇੜੇ ਨੂੰ ਪਾਰ ਕਰ ਦਿੰਦਾ। ਪਰ ਜਦੋਂ ਕੋਈ ਆਪਣੇ ਬੇੜੇ ਨੂੰ ਗੁਰੂ ਦੇ ਅਰਪਣ ਕਰ ਦੇਵੇ, ਜਦੋਂ ਗੁਰੂ ਤੇ ਸੁੱਟ ਦੇਵੇ ਕਿ ਤੇਰੇ ਆਸਰੇ ਹੈ ਬੇੜਾ, ਕਿ ਬੇੜਾ ਤੂੰ ਪਾਰ ਕਰਨਾ, ਯਾਦ ਰੱਖਿਓ ਜੀਵਨ ਦਾ ਬੇੜਾ ਅਸੀਂ ਇਹਨੂੰ ਗੁਰੂ ਤੇ ਨਹੀਂ ਸੁੱਟਿਆ, ਅਸੀਂ ਸੋਚਦੇ ਬੇੜਾ ਮੇਰਾ ਹੈ, ਮੈਂ ਇਸ ਬੇੜੇ ਨੂੰ ਪਾਰ ਕਰਨ ਲਈ ਹੱਥ ਪੈਰ ਮਾਰਨੇ। ਨਹੀਂ, ਸਾਡਾ ਨਹੀਂ ਬੇੜਾ, ਇਸ ਬੇੜੇ ਦਾ ਮਲਾਹ ਕੋਈ ਹੋਰ ਹੈ, ਇਸ ਬੇੜੇ ਦਾ ਮਾਲਕ ਕੋਈ ਹੋਰ ਹੈ, ਇਸ ਬੇੜੇ ਦੇ ਵਿੱਚ ਬੈਠਾ ਹੋਇਆ ਜੀਵ ਜੇ ਇਹ ਸੋਚਣ ਲੱਗ ਜਾਏ ਕਿ ਬੇੜੇ ਨੂੰ ਮੈਂ ਪਾਰ ਕਰਨਾ ਤਾਂ ਨਹੀਂ ਹੋਏਗਾ। ਬਾਣੀ ਦੇ ਬਚਨ ਨੇ ਕਿ ਗੁਰੂ ਬੇੜੇ ਨੂੰ ਪਾਰ ਕਰਦਾ, ਐਸੇ ਬਚਨ ਭਗਤਾਂ ਕਹੇ ਬਾਣੀ ਚ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਉਹ ਬੇੜਾ ਕਿਹੜਾ ਜਿਹਦੇ ਤੇ ਪਰਿਵਾਰ ਚੜਾਤਾ? ਨਾਮ ਦਾ ਬੇੜਾ। ਜਾਂ ਤੇ ਸੁਭਾਵੈ ਤਾਂ ਪਾਰ, ਜਾਂ ਤੇ ਸੁਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਣ ਜਾਨੀ, ਕਹੋ ਕਬੀਰ ਭਜ ਸਾਰੰਗ ਪਾਨੀ, ਉਰਵਾਰ ਪਾਰ ਸਭ ਇੱਕੋ ਦਾਨੀ। ਇੱਧਰ ਵੀ ਤੇ ਉਹ ਪਰਲੇ ਪਾਰ ਵੀ ਇੱਕ ਹੀ ਜਾਣਨ ਵਾਲਾ ਹੈ, ਬੇੜਾ ਉਸਦਾ ਹੈ, ਬੇੜੇ ਦਾ ਮਾਲਕ ਉਹ ਹੈ। ਆਪਣੇ ਆਪ ਨੂੰ ਵਿੱਚੋਂ ਹਟਾ ਕੇ ਇੱਕ ਸਵਾਰ ਬਣ ਜਾਓ ਕਿ ਮੈਂ ਤਾਂ ਬੇੜੇ 'ਚ ਸਵਾਰ ਹਾਂ, ਇਸ ਬੇੜੇ ਨੂੰ ਪਾਰ ਤੂੰ ਲਾਉਣਾ। ਉਹ ਫਿਰ ਬੇੜੇ ਨੂੰ ਪਾਰ ਕਰ ਹੀ ਦੇਵੇਗਾ। ਤੇ ਜੇ ਭਲਾ ਬੇੜੇ 'ਚ ਬੈਠੇ ਹੋਏ ਆਪ ਚੱਪੂ ਮਾਰਨ ਲੱਗ ਜਾਣ ਤੇ ਮਲਾਹ ਦੀ ਪਰਵਾਹ ਹੀ ਨਾ ਰਹੇ, ਇਮਾਨਦਾਰੀ ਨਾਲ ਦੱਸਿਓ ਬੇੜਾ ਪਾਰ ਲੱਗ ਜਾਏਗਾ? ਨਹੀਂ। ਸਾਡੇ ਹੀ ਹਾਲਾਤ ਕੁਝ ਐਸੇ ਨੇ, ਅਸੀਂ ਖੁਦ ਚੱਪੂ ਮਾਰਦੇ ਹਾਂ। ਸਾਡੀ ਦਸ਼ਾ ਕੈਸੀ ਹੈ? ਜਿਵੇਂ ਪਿੰਡ ਦੇ ਲੋਕ ਕਦੇ ਸ਼ਹਿਰ ਵਿੱਚ ਚਲੇ ਗਏ ਤੇ ਨਦੀ ਪਾਰ ਕਰਕੇ ਆਏ ਨੇ, ਆਉਂਦੇ ਹੋਇਆ ਸਵੇਰੇ ਕੁਝ ਸੌਦਾ ਸੂਤ ਲੈ ਕੇ ਆਏ ਨੇ ਜਿਹੜਾ ਬਾਜ਼ਾਰ ਵਿੱਚ ਵੇਚਣਾ, ਕੁਝ ਲੈ ਕੇ ਜਾਣਾ, ਕਿਉਂਕਿ ਨਗਰ ਚੋਂ ਪਿੰਡ ਚੋਂ ਆਏ ਨੇ ਸ਼ਹਿਰ ਵਿੱਚ। ਆਉਂਦਿਆਂ ਬੇੜਾ ਕਿੱਲਾ ਗੱਡਿਆ ਤੇ ਬੰਨ੍ਹ ਦਿੱਤੀ ਬੇੜੀ, ਰੱਸੀ ਪਾ ਦਿੱਤੀ ਕਿ ਇੱਥੇ ਖੜੀ ਰਹੇ, ਕਿਉਂਕਿ ਕਿਸੇ ਚੀਜ਼ ਨਾਲ ਬੱਝੀ ਹੋਈ ਬੇੜੀ ਰੁਕਦੀ। ਜੇ ਬੇੜੀ ਦੀ ਰੱਸੀ ਖੋਲ੍ਹ ਲਿਓ ਪਾਣੀ ਦਾ ਬਹਾਵ ਉਹਨੂੰ ਰੋੜ ਕੇ ਲੈ ਜਾਏਗਾ। ਕਿੱਥੇ ਕਿਨਾਰੇ ਲੱਗਦੀ, ਕਦੋਂ ਕੋਈ ਠੋਕਰ ਮਿਲਦੀ, ਕੋਈ ਪਤਾ ਨਹੀਂ। ਬੇੜੀ ਬੰਨ੍ਹ ਦਿੱਤੀ, ਆਪ ਸ਼ਹਿਰ ਚ ਆ ਗਏ। ਪਿੰਡ ਤੋਂ ਲਿਆਂਦਾ ਸੌਦਾ ਸੂਤ ਜੋ ਵੇਚਣ ਲਈ ਲੈ ਕੇ ਆਏ ਸਨ, ਉਹ ਦਿਨ ਭਰ ਵੇਚਦੇ ਰਹੇ, ਸ਼ਾਮਾਂ ਪਈਆਂ ਕੁਝ ਖਰੀਦ ਲਿਆ, ਘਰਾਂ ਦੀਆਂ ਲੋੜਾਂ ਦੀਆਂ ਚੀਜ਼ਾਂ ਖਰੀਦ ਲਈਆਂ, ਤੇ ਸ਼ਾਮ ਪਏ ਤੇ ਥੋੜੀ ਥੋੜੀ ਸ਼ਰਾਬ ਪੀ ਲਈ। ਸਾਏ ਹਨੇਰਾ ਹੋ ਗਿਆ, ਪਾਰ ਜਾਣਾ, ਸਭ ਸ਼ਰਾਬ ਦੇ ਨਸ਼ੇ ਚ ਤੇ ਬੇੜੇ ਚ ਬੈਠ ਗਏ। ਚੱਪੂ ਫੜ ਲੈ, ਚੱਪੂ ਮਾਰਨ ਲੱਗ ਪਏ, ਚੱਪੂ ਵੱਜਦੇ ਰਹੇ। ਕਈਆਂ ਨੂੰ ਸ਼ਰਾਬ ਦੇ ਨਸ਼ੇ ਚ ਨੀਂਦ ਆ ਗਈ, ਚੱਪੂ ਮਾਰਨ ਵਾਲੇ ਚੱਪੂ ਮਾਰਦੇ ਰਹੇ, ਬਾਹਾਂ ਥੱਕ ਗਈਆਂ, ਕਿਸੇ ਦੀ ਅੱਖ ਖੁੱਲੀ, ਸ਼ਰਾਬ ਦਾ ਨਸ਼ਾ ਉਤਰਿਆ, ਕਹਿਣ ਲੱਗਾ ਰੁਕੋ ਕਿੱਥੇ ਕਾ ਗਏ। ਦੂਜਿਆਂ ਦੀਆਂ ਅੱਖਾਂ ਵੀ ਖੁੱਲੀਆਂ, ਕਹਿੰਦੇ ਕਿਨਾਰੇ ਲੱਗ ਗਏ, ਸੌਦਾ ਸੂਤ ਸਾਂਭਿਆ ਉਤਰ ਗਏ। ਇੱਕ ਦੀ ਨਿਗਾਹ ਪਈ, ਕਹਿਣ ਲੱਗਾ ਬੇੜੀ ਤਾਂ ਕਿੱਲੀ ਨਾਲੋਂ ਹੀ ਨਹੀਂ ਖੋਲੀ, ਉਸੇ ਹੀ ਕਿਨਾਰੇ ਖੜੇ ਨੇ ਜਿੱਥੋਂ ਆਪਣੇ ਨਗਰ ਚ ਜਾਣਾ, ਉਸੇ ਹੀ ਕਿਨਾਰੇ ਤੇ ਖੜੇ ਨੇ, ਬੇੜੀ ਕਿੱਲੀ ਨਾਲ ਬੱਧੀ। ਚੱਪੂ ਮਾਰਦੇ ਰਹੇ, ਕਿਤੇ ਵੀ ਨਹੀਂ ਪਹੁੰਚੇ। ਉਹੀ ਦਸ਼ਾ ਸਾਡੀ ਹੈ। ਜੀਵਨ ਦੀ ਬੇੜੀ ਵਕਾਰਾਂ ਦੀ ਕਿੱਲੀ ਨਾਲ ਬੱਧੀ ਹੋਈ ਉੱਥੇ ਹੀ ਖੜੀ ਹੈ। ਚੱਪੂ ਮਾਰੀ ਜਾ ਰਹੇ, ਕਹਿੰਦੇ ਕਿਨਾਰੇ ਲੱਗ ਜਾਵਾਂਗੇ। ਯਾਦ ਰੱਖਿਓ, ਜਿੰਨੀ ਦੇਰ ਬੇੜੀ ਨੂੰ ਕਿੱਲੀ ਨਾਲੋਂ ਨਹੀਂ ਖੋਲਦੇ, ਕਿਤੇ ਨਹੀਂ ਜਾਵਾਂਗੇ, ਇੱਥੇ ਹੀ ਰਹਿ ਜਾਵਾਂਗੇ। ਇੱਧਰਲੇ ਕਿਨਾਰੇ ਹੀ, ਪਰਲੇ ਕਿਨਾਰੇ ਜਾਣਾ ਔਖਾ ਹੋਏਗਾ। ਜਿਹੜਾ ਤਨ ਧਾਰ ਕੇ ਇਸ ਸੰਸਾਰ ਤੇ ਆਏ ਹੋ, ਇਹਦੇ ਲਈ ਕੁਝ ਸੋਚੋ। ਇਹ ਤਨ ਕੀ ਹੈ? ਕੀ ਇਹ ਕੇਵਲ ਪੰਜ ਤੱਤਾਂ ਦੀ ਰਚਨਾ, ਜਾਂ ਇਸ ਤੋਂ ਅੱਗੇ ਕੀ ਹੈ? ਕੀ ਇਸ ਤਨ ਵਿੱਚ ਰਹਿੰਦਿਆਂ ਕੁਝ ਪ੍ਰਾਪਤ ਕੀਤਾ ਜਾ ਸਕਦਾ? ਜੇ ਪ੍ਰਾਪਤ ਕੀਤਾ ਜਾ ਸਕਦਾ ਤਾਂ ਕੀ ਧਨ ਪਦਾਰਥ ਹੀ ਨੇ, ਜਾਂ ਇਸ ਤੋਂ ਅੱਗੇ ਵੀ ਕੁਝ ਹੈ? ਤੇ ਜੇ ਕੁਝ ਸਾਰ ਦਿਸਦਾ, ਆਪ ਨੂੰ ਨਹੀਂ ਦਿਸਦਾ, ਤੇ ਬਾਣੀ ਕਹਿੰਦੀ ਫਿਰ ਭਾਈ, ਜੇ ਤੈਨੂੰ ਨਹੀਂ ਲੱਭਦਾ ਪਹਿਲਾਂ ਤੂੰ ਨਿਗਾਹ ਮਾਰ ਕਿ ਤੈਨੂੰ ਪਤਾ ਲੱਗ ਜਾਏ, ਤੇ ਜੇ ਤੈਨੂੰ ਪਤਾ ਨਹੀਂ ਚੱਲਦਾ ਦੇਖੋ ਪਸਾਰ ਨੈਣ, ਤੇ ਜੇ ਤੈਨੂੰ ਨਹੀਂ ਦਿਸਦਾ ਤਾਂ ਫਿਰ ਸੁਣੋ ਸਾਧੂ ਕੇ ਬੈਣ, ਕਿਸੇ ਰੱਬ ਦੇ ਪਿਆਰੇ ਦੀ ਗੱਲ ਸੁਣ ਲੈ। ਤੇ ਜੇ ਉਹਦੀ ਵੀ ਚੰਗੀ ਨਹੀਂ ਲੱਗਦੀ ਤਾਂ ਫਿਰ ਗੁਰੂ ਕੋਲ ਆ ਜਾ, ਫਿਰ ਗੁਰੂ ਦੀ ਸੁਣ ਲੈ, ਤੇ ਗੁਰੂ ਦੀ ਸੁਣ ਕੇ ਤਾਂ ਮੰਨ ਲੈ ਕਿ ਹਾਂ ਜੋ ਗੁਰੂ ਕਹਿੰਦਾ ਉਹ ਠੀਕ ਹੋਏਗਾ। ਤੇ ਜੇ ਗੁਰੂ ਦੀ ਠੀਕ ਲੱਗਦੀ ਤਾਂ ਉਸ ਗੱਲ ਤੇ ਚੱਲ, ਤੈਨੂੰ ਕੁਝ ਪ੍ਰਾਪਤ ਹੋ ਜਾਏ। ਪਹਿਲਾਂ ਇਸ ਤਨ ਦੀ ਖੋਜ ਵਿੱਚ ਪਾਓ ਕਿ ਤਨ ਕੀ ਹੈ। ਜਦੋਂ ਤਨ ਤੋਂ ਅੱਗੇ ਲੰਘ ਜਾਏ, ਆਖਰ ਤਨ ਤਾਂ ਸਭ ਕੁਝ ਹੈ ਨਹੀਂ, ਤਨ ਦੀ ਖੋਜ ਵਿੱਚ ਉਤਰੇਗਾ, ਇਹਦੇ ਚੋਂ ਕੁਝ ਲੱਭੇਗਾ। ਕਦੇ ਖੋਜ ਇਸ ਤਨ ਵਿੱਚ ਕੀ ਬੋਲਦਾ, ਕੀ ਸੋਚਦਾ, ਕੀ ਸੁਣਦਾ, ਕੀ ਦੇਖਦਾ ਹੈ। ਤਾਂ ਜਦੋਂ ਤਨ ਦੀ ਖੋਜ ਵਿੱਚ ਉਤਰੇਗਾ, ਸਹਿਜੇ 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 ਉਸ ਤੱਕ ਪਹੁੰਚ ਜਾਏਗਾ ਜੋ ਇਸ ਤਨ ਵਿੱਚ ਰਹਿੰਦਾ ਹੈ, ਜੋ ਇਸ ਤਨ ਦਾ ਮਾਲਕ ਹੈ, ਜਿਹੜਾ ਕਦੇ ਕਦੇ ਮਲਕੀਅਤ ਜ਼ਾਹਰ ਕਰਦਾ ਕਿ ਮੇਰਾ ਸਰੀਰ ਬੜਾ ਟੁੱਟਿਆ ਪਿਆ ਹੈ, ਮੇਰਾ ਸਰੀਰ ਬੜਾ ਤਪਦਾ ਹੈ। ਉਹ ਇਸ ਤਨ ਦਾ ਮਾਲਕ ਹੈ। ਕਦੇ ਉਸ ਤਨ ਦੇ ਮਾਲਕ ਨਾਲ ਜੁੜੇ ਤੇ ਫਿਰ ਉਹ ਕੌਣ ਹੈ, ਇਸ ਗੱਲ ਦਾ ਪਤਾ ਲਾ ਕਿ ਜਿਹੜਾ ਮਲਕੀਅਤ ਜ਼ਾਹਰ ਕਰਦਾ ਉਹ ਕੌਣ ਹੈ। ਸਹਿਜੇ ਸਹਿਜੇ ਇੱਕ ਦਿਨ ਪਤਾ ਚੱਲ ਜਾਏਗਾ ਕਿ ਉਸੇ ਨੂੰ ਲੋਕ ਈਸ਼ਵਰ ਕਹਿੰਦੇ ਨੇ। ਉਹੀ ਵਾਹਿਗੁਰੂ ਹੈ, ਉਹੀ ਰਾਮ ਹੈ, ਉਹੀ ਅੱਲਾ ਹੈ, ਉਹੀ ਮਾਧਵ ਹੈ, ਉਹੀ ਹਰੀ ਹੈ, ਉਹੀ ਪ੍ਰਭੂ ਹੈ, ਉਹੀ ਭਗਵਾਨ ਹੈ, ਉਹੀ ਬੀਠਲ ਹੈ, ਉਸਦੇ ਹੀ ਅਨੰਤ ਨਾਮ ਨੇ, ਮੈਂ ਉਸ ਤੋਂ ਬਿਨਾਂ ਹੋਰ ਕੁਝ ਨਹੀਂ ਹਾਂ। ਜੇ ਪਤਾ ਚੱਲ ਜਾਏਗਾ ਤਾਂ ਪਹਿਲਾਂ ਆਓ ਅੱਜ ਰਵਿਦਾਸ ਜੀ ਮਹਾਰਾਜ ਦੀਆਂ ਪੰਕਤੀਆਂ ਸੁਣੀਏ, ਜਿਸ ਵਿੱਚ ਆਪ ਜੀ ਕਹਿ ਰਹੇ ਹਨ ਕਿ ਸਰੀਰ ਕੀ ਹੈ। ਹਾਂਜੀ।
ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ।
ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਭਾਈ, ਇਸ ਤਨ ਨੂੰ ਖੋਜਣਾ ਚਾਹੁੰਦਾ ਤਾਂ ਇਸ ਤਨ ਵਿੱਚ ਹੈ ਭੀਤ। ਭੀਤ ਨਾਮ ਹੈ ਕੰਧ ਦਾ। ਕੰਧ, ਕੰਧ ਕੀ ਹੈ? ਜਿਹੜਾ ਜਲ, ਪਾਣੀ, ਪਾਣੀ ਇਤ ਆਦਿਕ ਜਿਹੜੇ ਪੰਜ ਤੱਤ ਨੇ, ਇਹਨਾਂ ਕਰਕੇ ਇਹ ਭੀਤ ਕੰਧ ਖੜੀ ਹੈ। ਉਸ ਕੰਧ ਨੂੰ, ਕਿਸੇ ਕੰਧ ਨੂੰ ਰੋਕਣ ਲਈ, ਉਹਦੀ ਬੁਨਿਆਦ ਲੰਬੀ ਕਰਨ ਲਈ ਤੁਸੀਂ ਲੋਕ ਕੀ ਕਰਦੇ ਹੋ? ਪਿੱਲਰ ਪਾ ਦਿੰਦੇ ਹੋ। ਕਹਿੰਦੇ ਕੰਧ ਮਜ਼ਬੂਤ ਨਹੀਂ, ਇਹ ਗਿਰ ਨਾ ਜਾਏ, ਇਹਦੇ ਚ ਥੰਮ ਖੜੇ ਕਰਦੇ ਹੋ। ਇਹ ਜਿਹੜੀ ਕੰਧ ਹੈ, ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਪਵਨ ਕਾ ਥੰਬਾ, ਇਹ ਪ੍ਰਾਣਾਂ ਦੇ ਖੰਭੇ ਨਾਲ ਰੋਕੀ ਹੋਈ ਹੈ। ਜਿੰਨੀ ਦੇਰ ਉਹ ਪ੍ਰਾਣਾਂ ਦਾ ਖੰਭਾ ਚੱਲਦਾ, ਪਵਨ ਦਾ ਖੰਭਾ, ਸਵਾਸ ਆਉਂਦੇ ਜਾਂਦੇ, ਉਨੀ ਦੇਰ ਇਹ ਕੰਧ ਖੜੀ ਹੈ। ਤੇ ਜਦੋਂ ਉਹ ਨਿਕਲ ਗਏ, ਇਹ ਕੰਧ ਡਿੱਗ ਜਾਏਗੀ। ਜਲ ਕੀ ਭੀਤ ਪਵਨ ਕਾ ਥੰਭਾ, ਰਕਤ ਬੁੰਦ ਕਾ ਗਾਰਾ। ਰਤ, ਖੂਨ, ਮਾਸ, ਮੱਝਾ ਆਦਿਕ ਦਾ ਗਾਰਾ ਲੇਪਣ ਇਸ ਨੂੰ ਕੀਤਾ ਹੋਇਆ। ਇਹਦੇ ਚ ਪਰਦੇ, ਜਿਨ੍ਹਾਂ ਪਰਦਿਆਂ ਵਿੱਚ ਲਪੇਟਿਆ ਹੋਇਆ ਇਹ ਸਾਰਾ ਕੁਝ ਹੈ। ਤੇ ਹੈ ਕਿ ਆਪਣੀ ਅਗਲੀ ਪੰਕਤੀ ਦੱਸਦੇ ਹਨ।
ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ।
ਕਹਿੰਦੇ ਬਸ ਇੱਕ ਪਿੰਜਰੇ ਦੀ ਤਰ੍ਹਾਂ ਹੈ, ਹੱਡ ਮਾਸ ਤੇ ਨਾੜੀਆਂ ਇਹਨਾਂ ਦਾ ਇੱਕ ਪਿੰਜਰਾ ਹੈ ਜਿਹਦੇ ਵਿੱਚ ਬੇਚਾਰਾ, ਬੇਚਾਰਾ ਦਾ ਮਤਲਬ ਹੈ ਬੇਚਾਰਾ, ਜਿਸ ਦਾ ਕੋਈ ਚਾਰਾ ਨਾ ਚੱਲੇ ਉਹਨੂੰ ਬੇਚਾਰਾ ਕਹਿੰਦੇ, ਜਿਸ ਦੀ ਆਪਣੀ ਕੋਈ ਤਾਕਤ ਨਾ ਹੋਵੇ ਉਹ ਬੇਚਾਰਾ। ਆਖਰ ਇਹ ਸ਼ਬਦ ਤੁਸੀਂ ਉਹਨਾਂ ਲੋਕਾਂ ਲਈ ਵਰਤਦੇ ਹੋ ਜਿਹੜੇ ਆਤੁਰ ਨੇ, ਜਿਨ੍ਹਾਂ ਨੂੰ ਗਰੀਬ ਕਹਿੰਦੇ, ਵਿਚਾਰੇ ਨੇ। ਵਿਚਾਰੇ ਦਾ ਮਤਲਬ ਹੈ ਜਿਸ ਦਾ ਕੋਈ ਚਾਰਾ ਨਹੀਂ ਚੱਲਦਾ, ਕੋਈ ਬਲ ਨਹੀਂ ਦਿਸਦਾ। ਆਪ ਜੀ ਕਹਿੰਦੇ ਪੰਖੀ ਬਸੈ ਬੇਚਾਰਾ, ਇਹਦੇ ਵਿੱਚ ਉਹ ਵਿਚਾਰਾ ਪੰਛੀ ਜੀਵ ਬਸਦਾ ਹੈ ਜਿਹਦੇ ਆਪਣੇ ਹੱਥ ਵਿੱਚ ਕੁਝ ਨਹੀਂ, ਜਿਹੜਾ ਉਹਦਾ ਭੇਜਿਆ ਹੋਇਆ ਇਸ ਪਿੰਜਰੇ ਚ ਪ੍ਰਵੇਸ਼ ਕਰ ਜਾਂਦਾ। ਜਦੋਂ ਉਹ ਉਸ ਨੂੰ ਕਹਿੰਦਾ ਵੀ ਆ ਜਾ ਬਾਈ, ਉਦੋਂ ਇਸ ਪਿੰਜਰੇ ਨੂੰ ਛੱਡ ਕੇ ਚਲਿਆ ਜਾਂਦਾ। ਉਨੀ ਦੇਰ ਉਹ ਇਸ ਪਿੰਜਰੇ ਚ ਰਹਿੰਦਾ ਜਿੰਨੀ ਦੇਰ ਤੱਕ ਉਹਦਾ ਸਾਈ ਉਸ ਪੰਛੀ ਦਾ ਮਾਲਕ ਉਹਨੂੰ ਪਿੰਜਰੇ ਵਿੱਚ ਰੱਖਦਾ, ਕਿਉਂਕਿ ਪਿੰਜਰਾ ਤਾਂ ਉਸਨੇ ਬਣਾਇਆ। ਉਹ ਜਦੋਂ ਚਾਹੇ ਇਸ ਪਿੰਜਰੇ ਨੂੰ ਠਹਿ ਠੇਰੀ ਕਰ ਦੇ, ਪੰਛੀ ਕੱਢ ਲਏ, ਆਵਾਜ਼ ਦੇ ਦੇਵੇ, ਪ੍ਰਾਣਾਂ ਦਾ ਥੰਬਾ ਕੱਢ ਲੈ, ਡਿੱਗ ਪਏ, ਕੰਧ ਡਿੱਗ ਜਾਏਗੀ, ਪੰਛੀ ਉਡਾਰੀ ਮਾਰ ਜਾਏਗਾ। ਪੰਛੀ ਤਾਂ ਦਰਖਤ ਤੇ ਉਨੀ ਦੇਰ ਤੱਕ ਰੁਕਦੇ ਨੇ ਜਿੰਨੀ ਦੇਰ ਤੱਕ ਉਹਨਾਂ ਨੂੰ ਦਰਖਤ ਤੋਂ ਸੁੱਖ ਮਿਲਦਾ। ਜੇ ਭਲਾ ਪੰਛੀਆਂ ਦੇ ਆਲਣੇ ਦਰਖਤ ਤੇ ਹੋਣ ਤੇ ਦਰਖਤ ਨੂੰ ਅੱਗ ਲੱਗ ਜਾਏ, ਕੀ ਪੰਛੀ ਦਰਖਤ ਤੇ ਬੈਠੇ ਰਹਿੰਦੇ? ਨਹੀਂ, ਉਹ ਉਡਾਰੀ ਮਾਰ ਜਾਂਦੇ, ਰੁਕਦੇ ਨਹੀਂ। ਇਵੇਂ ਗੁਰਦੇਵ ਜੀ ਕਹਿੰਦੇ ਪੰਖੀ ਬਸੈ ਬੇਚਾਰਾ, ਅਗਲੀਆਂ ਪੰਕਤੀਆਂ ਚ ਦੱਸਦੇ ਹਨ।
ਪ੍ਰਾਣੀ ਕਿਆ ਮੇਰਾ ਕਿਆ ਤੇਰਾ,
ਐ ਪ੍ਰਾਣੀ ਐ ਜੀਵ, ਇਸ ਸੰਸਾਰ ਕਦੇ ਸੋਚ ਕੀ ਮੇਰਾ ਹੈ ਕੀ ਤੇਰਾ ਹੈ, ਮੇਰੇ ਤੇਰ ਕੋਈ ਨਹੀਂ, ਕਿਸੇ ਦਾ ਕੁਝ ਨਹੀਂ। ਇਸ ਸੰਸਾਰ ਤੇ ਜੋ ਪੈਦਾ ਹੋਇਆ ਉਹਨੇ ਟੁੱਟ ਜਾਣਾ, ਜੋ ਖੜਿਆ ਸੋ ਭੱਜਣਾ ਹੈ, ਉਹ ਟੁੱਟੇਗਾ। ਜੋ ਬਣਿਆ ਹੈ ਅਮੰਦਰ ਬਣੇ, ਇਹ ਪੁਰਾਣੇ ਹੋ ਰਹੇ, ਤੁਸੀਂ ਤਾਂ ਨਵਾਂ ਸੀਮੈਂਟ ਲਾਇਆ, ਨਵੀਆਂ ਇੱਟਾਂ ਲਾਈਆਂ ਤੇ 100 ਸਾਲ ਬਾਅਦ ਤੁਸੀਂ ਕਹਿੰਦੇ ਬਿਲਡਿੰਗ ਪੁਰਾਣੀ ਹੋ ਗਈ। ਕਿਸਨੇ ਇਹਨੂੰ ਪੁਰਾਣਿਆ ਕੀਤਾ? ਬੱਚਾ ਜਨਮਿਆ 100 ਸਾਲ ਬਾਅਦ ਉਹ ਬੁੱਢਾ ਹੋ ਗਿਆ, ਕਿਸਨੇ ਉਸਨੂੰ ਪੁਰਾਣਿਆ ਕੀਤਾ? ਦਰਖਤ ਪੈਦਾ ਹੋਏ ਵੱਡੇ ਹੋ ਗਏ ਤੇ ਫਿਰ ਕਿਵੇਂ ਪੁਰਾਣੇ ਹੋ ਗਏ, ਕਿਵੇਂ ਲੱਕੜੀ ਪੁਰਾਣੀ ਹੋ ਗਈ? ਸਹਿਜੇ ਸਹਿਜੇ ਉਸ ਦਾ ਚਲਾਇਆ ਹੋਇਆ ਇਹਨਾਂ ਦੇ ਅੰਦਰ ਜੋ ਚੱਲ ਰਿਹਾ ਹੈ ਉਹੀ ਨਵੇਂ ਬਣਾਉਂਦਾ, ਉਹੀ ਪੁਰਾਣੇ ਕਰ ਦਿੰਦਾ। ਬਾਣੀ ਨੇ ਐਸੇ ਬਚਨ ਵੀ ਕਹੇ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਇਹ ਤੇਰੇ ਤਨ ਦਾ ਚੋਲਾ ਵੀ ਪੁਰਾਣਾ ਹੋ ਜਾਣਾ। ਜਿਵੇਂ ਕੱਪੜਾ ਲੈ ਕੇ ਬਣਾ ਕੇ ਨਵਾਂ ਰੱਖ ਦਿਓ, ਉਹਨੂੰ 10-20-30 ਸਾਲ ਬਾਅਦ ਕੱਢੋ, ਵਰਤਿਆ ਵੀ ਨਹੀਂ, ਪਰ ਜਦੋਂ ਇਹ ਚੁੱਕੋਗੇ ਤੇ ਛਿੱਜ ਜਾਏਗਾ, ਤੁਹਾਡੇ ਹੱਥਾਂ ਚ ਆ ਜਾਏਗਾ, ਤੁਸੀਂ ਕਹੋਗੇ ਪੁਰਾਣਾ ਹੋ ਗਿਆ, ਇਹਦੇ ਚ ਪੁਰਾਣ ਪੈ ਗਈ। ਰਵਿਦਾਸ ਜੀ ਮਹਾਰਾਜ ਕਹਿੰਦੇ ਉਹ ਪੰਛੀ ਇਹਦੇ ਚ ਵੱਸਦਾ ਹੈ, ਐ ਪ੍ਰਾਣੀ ਮੇਰਾ ਤੇ ਤੇਰਾ ਕੁਝ ਨਹੀਂ, ਬਸ ਖੇਡ ਕੁਝ ਇਸ ਤਰ੍ਹਾਂ ਦੀ ਹੈ। ਅਗਲੀ ਪੰਕਤੀ ਚ ਕਹਿ ਰਹੇ ਹਨ,
ਜਸ ਤਰਵਰ ਪੰਖ ਵਸਰਾ,
ਬਸ ਕਹਿੰਦੇ ਇਸ ਤਰ੍ਹਾਂ ਹੈ ਜਿਵੇਂ ਤਰਵਰ ਕਹਿੰਦੇ ਨੇ ਦਰਖਤ ਨੂੰ, ਦਰਖਤ ਤੇ ਪੰਛੀ ਵਸਦੇ, ਇਵੇਂ ਸੰਸਾਰ ਦਰਖਤ ਹੈ। ਬਾਣੀ ਦੇ ਬਚਨ ਨੇ ਬਿਰਖ ਹੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ, ਜਿਉ ਜਿਉ ਰਹਿਣ ਵਿਹਾਣੀਆਂ। ਕਹਿੰਦੇ ਜਦੋਂ ਸੂਰਜ ਅਸਤ ਹੋਇਆ ਸੀ, ਜਿਹੜਾ ਉਹ ਉਦੋਤ ਉਦੇ ਹੋ ਗਿਆ, ਚੜ ਗਿਆ, ਉਦੋਂ ਪੰਛੀ ਸਮਝ ਲੈਂਦੇ ਰਾਤ ਬੀਤ ਗਈ। ਜਿਵੇਂ ਜਿਵੇਂ ਕਿਸੇ ਦੀ ਉੱਡਣ ਦਾ ਸਮਾਂ ਹੈ ਉਹ ਉੱਡ ਜਾਂਦੇ। ਬਿਰਖ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭੈ ਉੱਠ ਚੱਲੇ, ਜਿਉਂ ਜਿਉਂ ਰਹਿਣ ਵਿਹਾਣੀਆਂ। आप जी कहते हैं पाप करेंदर सर पर मुठे अजरा ईल फड़े फर कुठे दोजक पाए सिरजन हार है लेखा मंगा बाणिया प्यारे हो उथे संग न कोई भैया बेबा न मां नाल जाएगी ना भरा नाल जानगे संग न कोई भैया बेबा माल जोबन तन छोड़ वन हिस्सा कहते माल भी छड़ जाएगा जो पदार्थ बनाए तन भी छड़ जाएगा ते जवानी भी रह जाएगी चलिया जाना संसार तो इथे रहना किसे नहीं। तो रविदास जी महाराज कहते प्यारे हो कि जैसे तरवर पंख बसेरा जिवें पंछी दरखत ते वसदे ए संसार दरखत है जीवा रूपी पंछी जिवें जिवें किसे दी उम्र रूपी रात मुकदी जांदी ओ उडारियां मार के संसार दे दरखत उड़ जांदे न। अगे आप जी कह रहे हन
रखो कंधो सार हो नीवां
बंदे दी सोच है ना नेवा बड़ियां डूंगियां पटदा है कहना नेवा मजबूत रखो अपनी नींव मजबूत नहीं अपनी नींव बड़ी कच्ची है बुनियाद कोई नहीं एकदमी है पर दूजियां चीजां परपक बनाउंदा पक्कियां बनाओ। याद रखी ये जिन्नियां पक्कियां बनाएगा ना कदे तू अपनी नींव नु पक्का करन वल लग जाए इन्हां पक्कियां नींवां नु इत्थे छड़ के चले जाना है। कदे बाणी दे बचन पढ़ के सज्जन सही नाल मैं चलदिया नाल चलन जिथे लेखा मंगी है तिथे खड़े दिसन ते कोठे मंडप माड़िया पासों चितविया जेड़े महल बनाए न आप चितव चितव के सोच सोच के इथे बाथरूम बनाना इथे बेडरूम बनाना इथे बॉक्स रूम बनाना इथे खान पीन लई कमरा बनाना चितव चितव के सोच सोच के बनाए कोठे मंडप माड़िया पासों चितविया हा टठिया कम ना आवनी विचो सखड़िया हा बग्गा बग्गे कपड़े तीर्थ मंग वसन खटखट जिया खावने बगे ना कई हन कहने बगला बग्गा हुंदा खम चिट्टे हुंदे चिट्टे कपड़े रहिंदा भी तीर्थ दे किनारे ते पर प्यारे हो जीवा नु मार के खांदा ना गुरु साहब कहंदे नु हंस ना समझ लई ता बगला। आप जी पावन मन च कहते सोच विचार अपने मन विच के क्या मेरा क्या तेरा जैसे परवर पंख बसेरा रखो कंध उसारो नीवा कहते नींव तो उसारना कंधा बड़िया पक्कियां बनाना पर कदे अपने लिए सोच किन्नी क जगह मिलेगी। हाँ जी
साढ़े तीन हाथ तेरी सीमा
बस तू इन्नी जगह का मालिक है। कबीर जी ने बचन कहे आप जी कहने के साढ़े तीन हाथ ते मुड़के कहने घनी तो पौने चार जे कहने ज्यादा लेनी हुई तो पौने चार हाथ मिल जाएंगे। इन्नी तेरी जगह है पर तू किडे किडे वड्डे अडंबर बनावना तो कबीर जी महाराज रविदास जी महाराज कहने के साढ़े तीन हाथ तेरी सीमा साढ़े तीन हाथ तेरी धरती होएगी जदों तू इस संसार तो जान लग्या वह भी तेरी नहीं रहनी जदों तेरा अंतम संस्कार हो गया उत्थे पता नहीं किन्या ने होर आके धरती लैनी तेरी ओ भी नहीं रहनी इसलिए तेनू सोचना पेगा सोच। अगलियां पंक्तियां कहंदे हन
बंके बाल पाग सुर डेरे
कहंदे जेड़े तेरे केस बड़े सुंदर ने होर सुंदर लगन लई तू टेढ़ी पग बनना बाणी बचन कहे ने टेढ़ी पाग टेढ़े चले लागे बीरे खान चलत कत टेढ़े 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 सतगुरु ऐसे वचन भी कह दे कहने सिद्धा हो गए तुर भाई क्यों उल्टा चल रहे बंके बाल तेरे केस बड़े सुंदर ने पग बड़ी टेढ़ी बन रहे टका के पर कदे सोचे जह सिर रच रच बांध तपाग तह सिर चुंच सवार है काग ਬਾਣੀ ਨੇ ਐਸੇ ਐਸੇ ਬਚਨ ਕਹੇ, ਜੇ ਉਹਨੂੰ ਧਿਆਨ ਨਾਲ ਉਹਦੇ ਵਿੱਚ ਜਾ ਕੇ ਪੜ੍ਹੀਏ ਤਾਂ ਕੰਮ ਜਾਈਦਾ। ਬਾਣੀ ਦੇ ਬਚਨ ਨੇ
ਜਿਨ ਲੋਇਣ ਜਗ ਮੋਹਿਆ
ਸੇ ਲੋਇਣ ਮੈਂ ਡਿੱਠ। ਫਰੀਦ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਕਦੇ ਇਹ ਅੱਖਾਂ ਐਸੀਆਂ ਸੁੰਦਰ ਸਨ ਕਿ ਜਿਹੜਾ ਇਹਨਾਂ ਅੱਖਾਂ ਵੱਲ ਤੱਕ ਲੈਂਦਾ ਸੀ ਤੇ ਮੋਹਿਆ ਜਾਂਦਾ ਸੀ। ਕਹਿੰਦੇ ਮੈਂ ਇਹ ਅੱਖਾਂ ਵੇਖੀਆਂ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ, ਤੇ ਇਹੀ ਅੱਖਾਂ ਕਦੇ ਕੱਜਲ ਰੇਖ ਨਾ ਸਹਿੰਦਿਆਂ। ਕਿਤੇ ਸੁਰਮਾ ਥੋੜਾ ਮੋਟਾ ਰਗੜਿਆ ਗਿਆ ਅੱਖਾਂ ਚ ਪਾਇਆ ਤੇ ਗੋਲੀ ਨੂੰ ਮਾਰ ਮਾਰ ਕੇ ਚਾਵਕ ਲਹੂ ਲੁਹਾਣ ਕਰ ਦਿੱਤਾ ਕਿ ਤੂੰ ਸੁਰਮਾ ਬਰੀਕ ਨਹੀਂ ਪੀਸਿਆ, ਮੇਰੀਆਂ ਅੱਖਾਂ ਚ ਰੜਕ ਪੈਂਦੀ, ਕੱਜਲ ਰੇਖ ਨਾ ਸਹਿੰਦਿਆਂ। ਤੇ ਫਰੀਦ ਜੀ ਕਹਿੰਦੇ ਸੇ ਪੰਖੀ ਸੂਹੇ ਬਹਿਠ, ਉਹਨਾਂ ਅੱਖਾਂ ਵਿੱਚ ਮੈਂ ਪੰਛੀਆਂ ਦੀਆਂ ਬਿੱਠਾਂ ਕੀਤੀਆਂ ਵੇਖੀਆਂ। ਕਦੇ ਕੱਜਲ ਦੀ ਰੇਖ ਨਹੀਂ ਸੀ ਸਹਾਰਦੀਆਂ, ਅੱਜ ਪੰਖੀ ਬਿੱਠ ਕਰਦੇ ਨੇ ਉਹਨਾਂ ਅੱਖਾਂ ਵਿੱਚ। ਕਦੇ ਸੋਚੋ ਇੱਕ ਫਕੀਰ ਲੰਘਣ ਲੱਗਿਆ ਮਰਘੜ ਚੋਂ, ਉਹਦਾ ਪੈਰ ਖੋਪੜੀ ਨਾਲ ਟਕਰਾ ਗਿਆ, ਬੈਠ ਗਿਆ, ਕਹਿੰਦਾ ਮੈਨੂੰ ਕੁਝ ਕਹੀ ਨਾ। ਖੋਪੜੀ ਦੇ ਤਰਲੇ ਕਰਨ ਲੱਗਿਆ ਮੈਨੂੰ ਕੁਝ ਕਹੀ ਨਾ। ਚੇਲੇ ਕਹਿਣ ਲੱਗੇ ਸਾਈਂ ਜੀ ਉਸ ਟਿਕਾਣੇ ਹੈ? ਕਹਿਣ ਲੱਗਾ ਹਾਂ ਬਿਲਕੁਲ ਟਿਕਾਣੇ ਹੈ। ਕਹਿਣ ਲੱਗੇ ਫਿਰ ਇਹ ਤਾਂ ਖੋਪੜੀ ਹੈ। ਕਹਿੰਦੇ ਹਾਂ ਖੋਪੜੀ ਨੂੰ ਤਾਂ ਮੈਂ ਕਹਿ ਰਿਹਾ, ਖੋਪੜੀ ਨੂੰ ਹੀ ਮੈਂ ਕਹਿ ਰਿਹਾ ਹਾਂ, ਮੈਨੂੰ ਕੁਝ ਕਹੀ ਨਾ। ਕਹਿਣ ਲੱਗੇ ਇਹ ਖੋਪੜੀ ਜੇ ਇਹਦੇ ਚ ਸਵਾਸ ਚੱਲਦੇ ਹੁੰਦੇ ਤੇ ਮੇਰਾ ਪੈਰ ਕਿਤੇ ਇਸ ਨਾਲ ਟਕਰਾ ਜਾਂਦਾ ਤੇ ਸ਼ਾਇਦ ਇਹ ਮੈਨੂੰ ਬਖਸ਼ਦੀ ਨਾ। ਖੋਪੜੀ ਚੁੱਕ ਕੇ ਆਪਣੀ ਝੋਲੀ ਚ ਰੱਖ ਲਈ, ਜਿੱਥੇ ਬੈਠਦਾ ਉਹਨੂੰ ਕੱਢ ਕੇ ਅੱਗੇ ਰੱਖ ਲੈਂਦਾ, ਉਹਦੇ ਵੱਲ ਵੇਖਦਾ ਤੇ ਹੱਸਦਾ ਹੈ। ਕੋਈ ਆਇਆ ਆ ਕੇ ਗਾਲਾਂ ਦੇਣ ਲੱਗ ਪਿਆ, ਉਹ ਖੋਪੜੀ ਵੱਲ ਵੇਖ ਕੇ ਹੱਸੀ ਜਾ ਰਿਹਾ ਫਕੀਰ। ਉਹਦੇ ਚੇਲੇ ਕਹਿਣ ਗਾਲਾਂ ਕੱਢਦਾ ਹੈ, ਕਹਿਣ ਲੱਗੇ ਬਸ ਥੋੜੀ ਦੇਰ ਦਾ ਹੇਰ ਫੇਰ ਹੈ, ਕਦੇ ਇਹ ਖੋਪੜੀ ਵੀ ਇਸ ਖੋਪੜੀ ਵਰਗੀ ਹੋਏਗੀ। ਹੁਣ ਇਹ ਐਸੀ ਹੋ ਗਈ, ਗਾਲਾਂ ਦੇਣ ਵਾਲੇ ਨੂੰ ਪਤਾ ਨਹੀਂ ਕਿ ਇਸ ਖੋਪੜੀ ਨੇ ਕਦੇ ਇਸ ਖੋਪੜੀ ਵਰਗੀ ਬਣ ਜਾਣਾ। ਬਾਣੀ ਦੇ ਬਚਨ ਐਸੇ ਆਪ ਜੀ ਕਹਿੰਦੇ ਬੰਕੇ ਬਾਲ ਪਾਗ ਸਿਰ ਡੇਰੀ, ਤੇ ਹੋਏਗਾ ਵਾਪਰੇਗਾ ਕੀ? ਅੱਗੇ ਕਹਿੰਦੇ
ਇਹੋ ਤਨ ਹੋਏ ਗੋ ਭਸਮ ਕੀ ਢੇਰੀ।
ਕਹਿੰਦੇ ਇਹ ਜਿਹੜਾ ਤੇਰਾ ਸਰੀਰ ਹੈ ਨਾ ਮਿੱਤਰਾ, ਇਹ ਇੱਕ ਦਿਨ ਸਵਾਹ ਦੀ ਢੇਰੀ ਬਣ ਜਾਣਾ। ਇਹ ਤਨ ਹੋਏ ਗੋ ਭਸਮ ਕੀ ਢੇਰੀ ਅਗਲੀਆਂ ਪੰਕਤੀਆਂ ਚ ਦੱਸਦੇ ਹਨ।
ਉੱਚੇ ਮੰਦਰ ਸੁੰਦਰ ਨਾਰੀ,
ਕਹਿੰਦੇ ਤੇਰੇ ਬੜੇ ਉੱਚੇ ਮਹਿਲ ਨੇ, ਉਹਨਾਂ ਮਹਿਲਾਂ ਵਿੱਚ ਸੁੰਦਰ ਔਰਤ ਵੀ ਹੈ ਤੇਰੀ, ਤੇਰੇ ਨਾਲ ਵਿਆਹੀ ਵਰੀ, ਤੇਰੇ ਬੱਚੇ ਵੀ ਨੇ, ਤੇਰਾ ਪਰਿਵਾਰ ਹੈ। ਪਰ ਵੱਡੇ ਪਰਿਵਾਰ ਵਾਲਿਆ ਇੱਕ ਗੱਲ ਯਾਦ ਰੱਖੀ, ਇਹ ਸੰਸਾਰ ਬਾਜੀ ਹੈ, ਇੱਥੇ ਬਾਜੀ ਖੇਡ ਨਾਲ ਖੇਡਣ ਲਈ ਆਏ। ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ, ਇਹ ਬਾਜੀ ਹੈ ਤੇ ਬਾਜੀ ਨਾਲ ਖੇਡਦਾ ਹੀ ਨਾ ਰਹਿ ਜਾਏ। ਆਪ ਜੀ ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ, ਅਗਲੀ ਪੰਕਤੀ ਚ ਕਥਨ ਕਰਦੇ ਹਨ।
ਰਾਮ ਨਾਮ ਬਿਨ ਬਾਜੀ ਹਾਰੀ,
ਕਹਿੰਦੇ ਈਸ਼ਵਰ ਦੇ ਨਾਮ ਤੋਂ ਬਿਨਾਂ ਵੱਡੇ ਵੱਡੇ ਮਹਿਲਾਂ ਵਾਲੇ, ਵੱਡੇ ਵੱਡੇ ਰਾਜੇ ਮਹਾਰਾਜੇ ਛਤਰਪਤੀ ਰਾਜੇ, ਈਸ਼ਵਰ ਦੇ ਨਾਮ ਤੋਂ ਬਿਨਾਂ ਇਸ ਜੀਵਨ ਦੀ ਬਾਜੀ ਨੂੰ ਸੰਸਾਰ ਤੋਂ ਹਾਰ ਕੇ ਗਏ ਨੇ। ਕਿਤੇ ਵੇਖੀ ਤੂੰ ਵੀ ਮਹਿਲਾਂ ਦੇ ਵਿੱਚ ਰਹਿ ਕੇ ਇਸ ਜੀਵਨ ਦੀ ਬਾਜੀ ਨੂੰ ਹਾਰ ਕੇ ਸੰਸਾਰ ਤੋਂ ਨਾ ਜਾਏ। ਇੱਥੇ ਕੁਝ ਲੋਕ ਜਿੱਤਦੇ ਨੇ, ਬਿਰਲੇ ਜਿੱਤਦੇ ਨੇ,
ਤੇ ਜਿੱਤਦੇ ਕੌਣ ਨੇ? ਮੰਨੇ ਨਾਉ ਸੋਈ ਜਿਣ ਜਾਏ ਔਰੀ ਕਰਮ ਨ ਲਿਖ ਲਾਏ। ਜਿਹੜੇ ਨਾਮ ਨੂੰ ਮੰਨਦੇ ਨੇ ਉਹ ਜਿੱਤ ਕੇ ਜਾਂਦੇ ਨੇ, ਬਾਕੀ ਤਾਂ ਈਸ਼ਵਰ ਦੇ ਨਾਮ ਤੋਂ ਬਿਨਾਂ ਸਭ ਹਾਰ ਕੇ ਜਾਂਦੇ ਨੇ। ਜਿੱਤਦਾ ਕੌਣ ਹੈ? ਹਾਰ ਚੱਲੇ ਗੁਰਮੁਖ ਜਗ ਜੀਤਾ। ਯਾਦ ਰੱਖਿਓ, ਗੁਰਮੁਖ ਹਾਰ ਕੇ ਨਹੀਂ ਚੱਲੇ, ਸੰਸਾਰ ਨੂੰ ਹਾਰ ਗਏ ਪਰ ਜਗ ਤੋਂ ਜਿੱਤ ਕੇ ਜਾ ਰਹੇ ਨੇ। ਉਹ ਗੁਰਮੁਖ ਜਿੱਤ ਕੇ ਗਏ ਨੇ, ਜਿਹੜੇ ਨਾਮ ਨੂੰ ਮੰਨਦੇ ਨੇ ਉਹ ਜਿੱਤਦੇ ਨੇ, ਬਾਕੀ ਹਾਰਦੇ ਨੇ। ਰਾਮ ਨਾਮ ਦਿਨ ਬਾਜੀ ਹਾਰੀ ਅਗਲੀਆਂ ਪੰਕਤੀਆਂ ਚ ਕਹਿੰਦੇ ਹਨ।
ਮੇਰੀ ਜਾਤ ਕਮੀਨੀ ਪੰਥ ਕਮੀਨੀ ਓਛਾ ਜਨਮ ਹਮਾਰਾ।
ਰਵਿਦਾਸ ਜੀ ਕਹਿ ਰਹੇ ਨੇ, ਹੇ ਭਗਵਾਨ, ਇਹ ਦੁਨੀਆਂ ਦੇ ਲੋਕ ਮੇਰੀ ਜਾਤ ਨੀਵੀ ਹੈ, ਮੇਰੀ ਬਰਾਦਰੀ ਵੀ ਨੀਵੀ ਹੈ, ਮੇਰਾ ਜਨਮ ਵੀ ਹੋਛੇ ਖਰਦਾ ਹੈ।
ਅਗਲੀਆਂ ਪੰਕਤੀਆਂ ਚ ਦੱਸਦੇ ਹਨ,
ਤੁਮ ਸਰਨਾਗਤ ਰਾਜਾ ਰਾਮ ਚੰਦ ਕੌਰਵਦਾਸ ਚਮਾਰਾ।
ਹੈ ਰਾਮ, ਚੰਦਰਮਾ ਦੀ ਵੱਤ ਪ੍ਰਕਾਸ਼ ਕਰਨ ਵਾਲੇ ਰਾਮ, ਮੈਂ ਤੇਰੀ ਸਰਨ ਆਗਤ, ਤੇਰੀ ਸਰਨ ਵਿੱਚ ਆਇਆ, ਮੈਂ ਰਵਿਦਾਸ ਚਮਾਰ ਹਾਂ। ਪਰ ਯਾਦ ਰੱਖਿਓ, ਜਿਹੜਾ ਉਹਦੀ ਸਰਨ ਵਿੱਚ ਆ ਜਾਏ ਪਿਆਰਿਓ, ਉਹ ਐਸਾ ਹੈ ਕਿ ਜੋ ਸਰਨ ਆਵੇ ਇਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਧਾ, ਉਹਨੂੰ ਆਪਣੇ ਗਲੇ ਨਾਲ ਲਾ ਲੈਂਦਾ, ਆਪਣਾ ਬਣਾ ਲੈਂਦਾ, ਆਪਣੇ ਵਰਗਾ ਉਸ ਵਰਗਾ ਹੀ ਹੋ ਜਾਂਦਾ। ਹਰ ਕਾ ਸੇਵਕ ਹਰ ਹੀ ਦੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਇੱਥੇ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਜ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਏ ਬੁੱਲਾ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਰ ਸੰਗਤ ਆਪਣੇ ਦਰ ਦਾ ਬੇਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਣੇ ਮੇਲੇ।
ਮੇਰੀ ਜਾਤ ਕਮੀਨੀ ਪੰਥ ਕਮੀਨੀ ਓਛਾ ਜਨਮ ਹਮਾਰਾ, ਤੁਮ ਪਰਮਾਗਤ ਰਾਜਾ ਰਾਮ ਚੰਦ ਕੌਰਵਦਾਸ ਚਮਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।